ਭਗਤ ਸਿੰਘ ਨਾਲ ਮੁਲਾਕਾਤ। ਉੜਕ ਇੱਕ ਦਿਨ ਆ ਗਿਆ ਕਿ ਆਥਣ ਦੇ 6 ਵਜੇ ਦੇ ਕਰੀਬ ਮੇਰੀ ਰਿਹਾਈ ਦੇ ਸ਼ਾਦੀਆਂ ਨੇ ਜੇਲ੍ਹ ਵਿੱਚ ਵੱਜ ਗਏ। ਅਸੀਂ ਕੋਠੀ ਵਿੱਚ ਅੰਦਰ ਬੈਠੇ ਆਨੰਦ ਮਾਣ ਰਹੇ ਸਾਂ ਕਿ ਦੇਖਦੇ ਹਾਂ ਕਿ ਕਈ ਦੇਸ਼ ਭਗਤ ਵੀਰ ਵਾਹੋ ਦਾ ਭੱਜੇ ਚਲੇ ਆ ਰਹੇ ਹਨ। ਸਭ ਤੋਂ ਪਹਿਲਾਂ ਅਤੇ ਮੂਹਰੇ ਆ ਕੇ ਵੀਰ ਗੱਜਣ ਸਿੰਘ ਮਾਸਟਰ ਨੇ ਆਣ ਵਧਾਈਆਂ ਸੁਣਾਈਆਂ ਅਤੇ ਕਹਿਣ ਲੱਗਾ, ਭਾਈ ਸਾਹਿਬ ਤੁਹਾਡੀ ਰਿਹਾਈ ਦਾ ਪ੍ਰਵਾਨਾ ਆ ਗਿਆ, ਚਲੋ ਉੱਠੋ ਤਿਆਰ ਹੋ ਜਾਓ। ਇੱਕ ਆਣ ਵਿੱਚ ਸਾਰੇ ਦੇਸ਼ ਭਗਤ ਭਰਾ ਮੇਰੇ ਗਿਰਦ ਆਣ ਇਕੱਠੇ ਹੋਏ, ਪ੍ਰਵਾਨਾ ਪੜ੍ਹ ਪੜ੍ਹ ਮੈਨੂੰ ਸੁਣਾਉਣ ਅਤੇ ਗਦਗਦ ਹੋ ਜਾਣ। ਦਸ ਨੂੰ ਇਤਨੀ ਰਿਹਾਈ ਦੀ ਖੁਸ਼ੀ ਨਾ ਆਵੇ ਜਿਤਨਾ ਕਿ ਵੀਰ ਕਰਤਾਰ ਸਿੰਘ ਸਾਰਖੇ ਸਹੋਦਰ ਵੀਰਾਂ ਦਾ ਵਿਯੋਗ ਵਿਛੋੜਾ ਹਿਰਦੇ ਨੂੰ ਬਹਿਵਲ ਕਰ ਕਰ ਜਾਵੇ। ਮੈਂ ਤਾਂ ਇਹਨਾਂ ਦੋ ਚਿੱਤੀਆਂ ਦੁਰਖੀਆਂ ਵਿੱਚ ਹੀ ਫਾਥਾ ਸੁਣ ਮੁਸੁਣ ਹੁੰਦਾ ਜਾਵਾਂ ਅਤੇ ਵੀਰ ਜਨ ਮੇਰੇ ਦੁਆਲੇ ਹੋ ਕੇ ਮੇਰੀ ਵਿਦਾਇਗੀ ਦੀਆਂ ਪ੍ਰੇਮ ਮਿਲਾਉਣੀਆਂ ਆ ਮਿਲੀਵਣ। ਜੇਲ੍ਹ ਦੂਤ ਜੇਲ੍ਹੋਂ ਬਾਹਰ ਨਿਕਾਲਣ ਲਈ ਅਤੇ ਰਿਹਾਈ ਦੀ ਆਇਸ ਵਿੱਚ ਲੈ ਜਾਣ ਲਈ ਤਾਹੂ ਹੋਏ ਖੜੋਤੇ ਅਤੇ ਮੇਰਾ ਪੈਰ ਪੁੱਟਣ ਨੂੰ ਜੀ ਨਾ ਕਰੇ। ਜੀਓ ਤਾਂ ਪਿਆਰਿਆਂ ਦੇ ਪਿਆਰ ਵਜੋਗ ਅਹਿਸਾਸ ਵਿੱਚ ਪੈਖੜਿਆ ਪਿਆ। ਉੜਕ ਮੈਨੂੰ ਲੈ ਦੇ ਕੇ ਸਭਸ ਨੇ ਰਿਹਾ ਹੋ ਜਾਣ ਲਈ ਤਿਆਰ ਕਰ ਹੀ ਦਿੱਤਾ। ਪਿਆਰਿਆਂ ਨਾਲ ਨਦੀਆਂ ਵਾਹ ਵਿਛੁੰਨੀਆਂ ਵਾਲੇ ਵਿਯੋਗ ਦੀਆਂ ਗਲਜੱਫੜੀਆਂ ਪਾ ਪਾ ਕੇ ਸੱਜਲ ਨੇਤਰਾਂ ਨੂੰ ਲੈ ਕੇ ਵਿਦਾ ਹੋਇਆ। ਜੇਲ੍ਹ ਸੈਂਟਰ ਦੇ ਬੁਰਜ ਦੇ ਬਰਾਬਰ ਪੁੱਜੇ ਤਾਂ ਅਗਾਹਾਂ ਹੱਸੂ ਹੱਸੂ ਕਰਦਾ ਦਰੋਗਾ ਮਿਲਿਆ, ਜੋ ਕਿ ਮੇਰੇ ਵੱਲ ਨੂੰ ਅੱਗੋਂ ਹੀ ਆ ਰਿਹਾ ਸੀ। ਮੈਨੂੰ ਦੇਖਣ ਸਾਰ ਰਿਹਾਈ ਦੀਆਂ ਵਧਾਈਆਂ ਦਿੱਤੀਆਂ। ਮੈਂ ਵਧਾਈਆਂ ਤਾਂ ਸੁਣੀਆਂ ਅਣਸੁਣੀਆਂ ਹੀ ਕਰ ਦਿੱਤੀਆਂ ਅਤੇ ਉਸ ਨੂੰ ਆਖਿਆ, ਹੁਣ ਤੁਹਾਡੇ ਬਚਨ ਦੇ ਪੂਰਾ ਕਰਨ ਦਾ ਵੇਲਾ ਵੀ ਆ ਗਿਆ ਹੈ, ਸੋ ਮੌਕਾ ਸੰਭਾਲੋ। ਹੱਸ ਕੇ ਕਹਿਣ ਲੱਗਾ ਕਿ ਭਗਤ ਸਿੰਘ ਦੀ ਮੁਲਾਕਾਤ ਵਾਲਾ ਮੈਂ ਅੱਗੇ ਹੀ ਸਭ ਬੰਦੋਬਸਤ ਕਰ ਲਿਆ ਹੈ, 2 ਘੰਟੇ ਦੀ ਖੁੱਲ੍ਹੀ ਮੁਲਾਕਾਤ ਕਰੋ। ਮੈਂ ਆਖਿਆ, ਮਨਜ਼ੂਰੀ ਲੈ ਲਈ ਹੈ? ਕੀ ਸੁਪਰਡੈਂਟ ਸਾਹਿਬ ਤੋਂ ਪੁੱਛ ਲਿਆ ਹੈ? ਦਰੋਗਾ, ਉਸ ਤੋਂ ਮੈਂ ਕੀ ਪੁੱਛਣਾ ਸੀ, ਸਗੋਂ ਸੁਪਰਡੈਂਟ ਆਪ ਮੈਨੂੰ ਪੁੱਛਣ ਦੀ ਪਰੇਸ਼ਾਨੀ ਵਿੱਚ ਹੈਰਾਨ ਹੋਇਆ ਫਿਰਦਾ ਸੀ। ਜਦੋਂ ਤੁਹਾਡੀ ਰਿਹਾਈ ਆਈ ਤਾਂ ਸੁਪਰਡੈਂਟ ਨੇ ਆਪ ਮੈਨੂੰ ਬੁਲਾਇਆ ਅਤੇ ਫਿਕਰਮੰਦ ਹੋ ਕੇ ਪੁੱਛਿਆ ਕਿ ਕੋਈ ਵਿਧ ਬਣਾਓ ਕਿ ਰਿਹਾਈ ਚੁੱਪ ਚਪਾਤੇ ਹੋ ਜਾਏ। ਬਾਹਰ ਰਿਹਾਈ ਦੇ ਉਡੀਕਵਾਨਾਂ ਦੀਆਂ ਪਿਕਟਾਂ ਲੱਗੀਆਂ ਰਹਿੰਦੀਆਂ ਹਨ, ਜੇਲ੍ਹੋਂ ਨਿਕਲਦੇ ਹੀ ਕਨਸੋ ਫਿਰ ਗਈ ਤਾਂ ਜਲੂਸਾਂ ਦੇ ਘਮਸਾਣ ਝੱਲੇ ਨਹੀਂ ਜਾਣੇ, ਬੜੀ ਬਦਨਾਮੀ ਹੋਵੇਗੀ। ਜੇਲ੍ਹ ਕਰਮਚਾਰੀਆਂ ਨੂੰ ਵੀ ਗਵਰਨਮੈਂਟ ਦੀ ਹਦਾਇਤ ਹੈ ਕਿ ਬੇਖਬਰੀ ਅਤੇ ਚੁੱਪ ਚਪਾਤੀ ਰਿਹਾਈ ਹੋਵੇ। ਤੁਸੀਂ ਕਈਆਂ ਦਿਨਾਂ ਦੇ ਦੇਖ ਰਹੇ ਹੋ ਕਿ ਕਿਵੇਂ ਬਾਹਰ ਰਿਹਾਈ ਕਨਸੋਆਂ ਦੀਆਂ ਸਾਰਾ ਸਾਰਾ ਦਿਨ ਪਿਕਟਾਂ ਲੱਗੀਆਂ ਰਹਿੰਦੀਆਂ ਹਨ, ਦਿਨ ਛਿਪੇ ਤਾਂ ਜੇਲ੍ਹ ਦਾ ਬੂਹਾ ਮੱਲੀ ਰੱਖਦੇ ਹਨ। ਸੋ ਐਸੀ ਬਿਉਂਤ ਬਣਾਓ ਕਿ ਬੇਖਬਰੇ ਹੀ ਰਣਧੀਰ ਸਿੰਘ ਨੂੰ ਜੇਲ੍ਹੋਂ ਬਾਹਰ ਸੁੱਖ ਸਹਿਜ ਸੇਤੀ ਕੱਢ ਦੇਈਏ ਅਤੇ ਸਾਡੇ ਨਾਮ 'ਤੇ ਕੋਈ ਹਰਫ ਨਾ ਆਏ। ਮੈਨੂੰ ਉਦੋਂ ਹੀ ਸੁੱਝ ਪਈ ਅਤੇ ਸੋਹਣੀ ਸੁੱਝੀ ਅਤੇ ਮੈਂ ਤਾਬੜਤੋੜ ਹੀ ਵੇਲੇ ਨੂੰ ਸੰਭਾਲ ਕੇ ਉਤਰ ਦਿੱਤਾ ਕਿ ਸਾਹਿਬ ਆਪ ਫਿਕਰਮੰਦ ਨਾ ਹੋਵੋ, ਮੈਂ ਆਪ ਨੂੰ ਸੋਹਣੀ ਤਜਵੀਜ਼ ਸਜਾਉਂਦਾ ਹਾਂ, ਪਸੰਦ ਆਵੇ ਤਾਂ ਹੁਕਮ ਦਿਓ। ਆਪ ਨੂੰ ਯਾਦ ਹੋਵੇਗਾ ਜਿਸ ਦਿਨ ਰਣਧੀਰ ਸਿੰਘ ਇਸ ਜੇਲ੍ਹ ਵਿੱਚ ਆਇਆ ਸੀ ਉਸੇ ਦਿਨ ਭਗਤ ਸਿੰਘ ਫਾਂਸੀ ਵਾਲੇ ਨੇ ਆਪ ਦੇ ਪਾਸ ਉਸ ਨੂੰ ਮਿਲਣ ਲਈ ਦਰਖਾਸਤ ਕੀਤੀ ਸੀ ਪਰ ਆਪ ਨੇ ਮਨਜ਼ੂਰ ਨਹੀਂ ਕੀਤੀ ਸੀ। ਮੇਰੇ ਖਿਆਲ ਵਿੱਚ ਜੇ ਹੁਣ ਅਸੀਂ ਮੁਲਾਕਾਤ ਦੀ ਇਜਾਜ਼ਤ ਦੇ ਦਈਏ ਤਾਂ 2 ਘੰਟੇ ਐਵੇਂ ਹੀ ਗੁਜ਼ਰ ਜਾਣਗੇ ਅਤੇ ਇਤਨੇ ਨੂੰ ਖਾਸਾ ਹਨੇਰਾ ਹੋ ਜਾਏਗਾ। 8 ਵਜੇ ਦੇ ਕਰੀਬ ਰਣਧੀਰ ਸਿੰਘ ਨੂੰ ਜੇਲ੍ਹੋਂ ਬਾਹਰ ਤੋਰ ਦਿਆਂਗੇ, ਕਿਸੇ ਤਾਈਂ ਰਿਹਾਈ ਦਾ ਮੁਸ਼ਕ ਤੱਕ ਨਹੀਂ ਨਿਕਲੇਗਾ। ਸੁਪਰਡੈਂਟ ਸਾਹਿਬ ਨੂੰ ਮੇਰੀ ਇਹ ਤਸਵੀਰ ਬੜੀ ਪਸੰਦ ਆਈ ਅਤੇ ਬੜੀ ਖੁਸ਼ੀ ਨਾਲ ਇਜਾਜ਼ਤ ਦੇ ਦਿੱਤੀ ਕਿ ਭਗਤ ਸਿੰਘ ਨਾਲ ਇਸ ਦੀ ਮੁਲਾਕਾਤ ਕਰਾਓ। ਸੋ ਤੁਸੀਂ ਹੁਣ ਜਾਓ, ਭਗਤ ਸਿੰਘ ਨਾਲ ਖੁੱਲ੍ਹੀ ਮੁਲਾਕਾਤ ਕਰੋ, ਮੈਂ ਤੁਹਾਡੇ ਨਾਲ ਇੱਕ ਕੈਦੀ ਵਾਰਡਰ ਤੋਰ ਦਿੰਦਾ ਹਾਂ ਜੋ ਤੁਹਾਨੂੰ ਉਸ ਪਾਸ ਲੈ ਜਾਏਗਾ। ਇਹ ਕਹਿ ਕੇ ਦਰੋਗੇ ਨੇ ਇੱਕ ਕੈਦੀ ਵਾਰਡਰ ਮੇਰੇ ਨਾਲ ਕਰ ਦਿੱਤਾ ਅਤੇ ਉਸ ਨੂੰ ਹੁਕਮ ਦਿੱਤਾ ਕਿ ਭਗਤ ਸਿੰਘ ਨਾਲ ਇਸ ਦੀ ਖੁੱਲ੍ਹੀ ਮੁਲਾਕਾਤ ਕਰਾਓ। ਭਗਤ ਸਿੰਘ ਦਾ ਉਸ ਵੇਲੇ ਟਹਿਲਣ ਦਾ ਵਕਤ ਸੀ, ਉਸ ਨੂੰ ਸ਼ਾਇਦ ਪਹਿਲਾਂ ਹੀ ਮੁਲਾਕਾਤ ਦੀ ਮਨਜ਼ੂਰੀ ਸੁਣਾ ਦਿੱਤੀ ਹੋਈ ਸੀ। ਮੈਨੂੰ ਦੂਰੋਂ ਦੇਖ ਕੇ ਹੀ ਮੇਰੇ ਵੱਲ ਭੱਜਿਆ ਆਇਆ। ਮੈਂ ਹਾਂ ਤੇਰੇ ਜੰਗਲੇ ਦੇ ਬਾਹਰ ਖਲੋਤਾ ਰਿਹਾ। ਉਸ ਨੇ ਅੰਦਰ ਵਾਰ ਐਨ ਮੇਰੇ ਕੋਲ ਆ ਕੇ ਬੜੇ ਹੀ ਸਤਿਕਾਰ ਨਾਲ ਮੈਨੂੰ ਨਮਸਕਾਰ ਕੀਤੀ ਅਤੇ ਚੁੱਕ ਚੁੱਕ ਕੇ ਜੋਹਾਰ ਕੀਤਾ। ਮੈਂ ਵੀ 2 ਕਰ ਜੋੜ ਫਤਿਹ ਬੁਲਾਈ। ਕੈਦੀ ਵਾਰਡਰ ਸਾਨੂੰ ਕੋਲ ਕੋਲ ਕਰਕੇ ਲਾਂਭੇ ਹੋ ਗਿਆ। ਅੰਦਰਲੇ ਹੱਥੇ ਵੱਲੋਂ ਵੀ ਕੋਈ ਸਿਪਾਹੀ ਜਾਂ ਵਾਰਡਰ ਸਾਡੇ ਨੇੜੇ ਨਾ ਆਇਆ। ਅਸੀਂ ਦੋਵੇਂ ਪੂਰੇ ਇਕਾਂਤ ਵਿੱਚ ਪਰਸਪਰ ਆਮੋ ਸਾਹਮਣੇ ਹੋਏ ਖਲੋਤੇ ਹਾਂ। ਭਗਤ ਸਿੰਘ ਬਿਰਹੇ ਮਿਲਾਪ ਦੀ ਕਰਨਾ ਕਿਰਤਗਨੀ ਖੁਸ਼ੀ ਵਿੱਚ ਉਛਲ ਕੇ ਜਾਰੋ ਕਤਾਰ ਹੰਝੂ ਬਹਾ ਰਿਹਾ ਹੈ। ਅਣਡਿੱਠਿਆਂ ਹੀ ਇਤਨੇ ਪਿਆਰ ਸਤਿਕਾਰ ਦੀ ਬਿਹਵਲਤਾ ਬਿਰਲੀ ਬਾਂਝੀ ਹੀ ਡਿੱਠੀ ਸੁਣੀ ਹੈ, ਜਾਣੂ ਮੁਦਤਾਂ ਦਾ ਹੀ ਜਾਣੂ ਪਛਾਣੂ ਹੈ। ਗਦਗਦ ਹੋਏ ਕੇ ਕਹਿਣ ਲੱਗਾ, ਅੱਜ ਮੇਰੀਆਂ ਖੁਸ਼ੀਆਂ ਦੀ ਕੋਈ ਹੱਦ ਨਹੀਂ ਰਹੀ। ਮੇਰੇ ਦਿਲ ਵਿੱਚ ਤਾਂਘ ਦਿਨ ਰਾਤ ਰਹਿੰਦੀ ਸੀ ਕਿ ਕਿਵੇਂ ਅਤੇ ਕਦੋਂ ਆਪ ਦੇ ਦਰਸ਼ਨ ਨਸੀਬ ਹੋਣ। ਸੋ ਅੱਜ ਇਹ ਭਾਗਾਂ ਭਰੀ ਘੜੀ ਹੈ ਕਿ ਮੇਰੀਆਂ ਆਸਾਂ ਪੂਰੀਆਂ ਹੋਈਆਂ। ਮੈਂ ਆਪ ਦਾ ਜੀਵਨ ਅਤੇ ਆਪ ਦੀਆਂ ਜੇਲ੍ਹ ਕਰੜਾਈਆਂ ਦੀਆਂ ਘਾਲਾਂ ਸੁਣ ਸੁਣ ਕੇ ਹੀ ਆਪ ਦਾ ਪ੍ਰੇਮ ਸ਼ੁਦਾਈ ਹੋ ਗਿਆ ਸੀ। 1914-15 ਵਾਲਿਆਂ ਦੀ ਦੇਸ਼ ਭਗਤੀ ਦੀ ਸੱਚੀ ਸੁੱਚੀ ਨਜ਼ੀਰ ਨੇ ਮੇਰੇ ਵਰਗੇ ਨਾਚੀਜ਼ ਪੁਰਸ਼ਾਂ ਨੂੰ ਕੌਮ ਭਗਤੀ ਦੀ ਹੁਬ ਲਈ ਉਭਾਰਿਆ ਹੈ। ਜੋ ਜੋ ਘਾਲਾਂ ਆਪ ਸੱਜਣਾਂ ਨੇ ਘਾਲੀਆਂ ਹਨ ਉਸ ਦੇ ਮੁਕਾਬਲੇ ਵਿੱਚ ਮੈਂ ਜਿਹਾਂ ਦੀਆਂ ਕਰਨੀਆਂ ਤਾਂ ਐਵੇਂ ਤੁਸ਼ ਮਾਤਰ ਹੀ ਹਨ। ਮੇਰੇ ਹਿਰਦੇ ਉੱਤੇ ਆਪਦੇ ਜੀਵਨ ਦਾ ਅਸਰ ਖਾਸ ਖਸੂਸੀਅਤ ਨਾਲ ਅਸਰ ਪਜ਼ੀਰ ਹੋਇਆ ਹੈ। ਆਪ ਨੂੰ ਸ਼ਾਇਦ ਮੁਨਸ਼ੀ ਮੰਨਾ ਸਿੰਘ ਨੇ ਇਹ ਦੱਸਿਆ ਹੀ ਹੋਣਾ ਹੈ ਕਿ ਕਿਸ ਇਸ਼ਤਿਆਕ ਨਾਲ ਮੈਂ ਮਹੀਨਿਆਂ ਬੱਧੀ ਆਪ ਨੂੰ ਯਾਦ ਕਰਦਾ ਰਿਹਾ ਹਾਂ। ਮੈਂ ਸਾਫ਼ ਕਹਾਂਗਾ, ਮੇਰੀ ਖਿੱਚ ਨੇ ਹੀ ਆਪ ਨੂੰ ਖਿੱਚ ਕੇ ਇਸ ਜੇਲ੍ਹ ਵਿੱਚ ਮੁੜ 16 ਸਾਲਾਂ ਪਿੱਛੋਂ ਲੈ ਆਉਂਦਾ ਹੈ। ਜਦੋਂ ਦਾਸ ਨੇ ਆਪ ਨੂੰ ਮੁਲਾਕਾਤ ਕਰਨ ਦਾ ਪਹਿਲਾ ਸੰਦੇਸ਼ਾ ਭੇਜਿਆ ਸੀ, ਉਸ ਸੰਦੇਸ਼ ਦੇ ਉੱਤਰ ਵਿੱਚ ਜੋ ਆਪ ਦਾ ਹੁਕਮਨਾਮਾ ਕੇਸ ਦਾੜੀ ਰੱਖਣ ਦਾ ਪੁੱਜਾ ਸੀ, ਸੋ ਦਾਸ ਹਿੱਤੋਂ ਚਿੱਤੋਂ ਕਮਾਉਣ ਨੂੰ ਤਿਆਰ ਹੈ। ਆਪ ਦੇ ਅੱਗੇ ਬੜਾ ਸ਼ਰਮਸ਼ਾਰ ਵੀ ਹਾਂ ਅਤੇ ਨਿਚੱਕ ਹੋ ਕੇ ਦੱਸਣ ਨੂੰ ਤਿਆਰ ਹਾਂ ਕਿ ਮੈਂ ਜੋ ਕੁਛ ਕੇਸ ਦਾੜੇ ਦੀ ਬੇਅਦਬੀ ਕਰ ਬੈਠਾ ਹਾਂ ਸੋ ਮਜਬੂਰਨ ਕਰ ਬੈਠਾ ਹਾਂ। ਸੇਵਾ ਉਪਕਾਰ ਹਿੱਤ ਮੈਨੂੰ ਮੇਰੇ ਸਾਥੀਆਂ ਨੇ ਮਜਬੂਰ ਕੀਤਾ ਸੀ ਕਿ ਇਸ ਬੱਡ ਰੂਪੀ ਦਾ ਬੇਸ ਪਲਟਾਇਆ ਜਾਏ ਅਤੇ ਸੰਨਿਆਸੀ ਸਾਧੂ ਵਾਲਾ ਸਵਾਂਗ ਧਾਰਿਆ ਜਾਏ। ਸੋ ਮੈਂ ਇਸ ਕੁਸੰਗ ਦੇ ਅਧੀਨ ਹੋ ਕੇ ਇਹ ਬੇਅਦਬੀ ਕਰ ਬੈਠਾ ਹਾਂ। ਹੁਣ ਜਿਵੇਂ ਆਪ ਦਾ ਹੁਕਮ ਹੋਵੇ। ਮੈਂ ਭਗਤ ਸਿੰਘ ਦੀ ਅਧੀਨਗੀ ਅਤੇ ਸ਼ਰਮਸ਼ਾਰੀ ਵੇਖ ਕੇ ਬੜਾ ਹੀ ਖੁਸ਼ ਹੋਇਆ ਅਤੇ ਉਸਦੀ ਸਾਫ਼ ਗੋਈ ਦੀ ਖੂਬੀ ਜਾਂਚ ਕੇ ਵੀ ਬੜਾ ਮੁਅੱਸਰ ਹੋਇਆ। ਤਦ ਵੀ ਮੈਂ ਹੇਠ ਲਿਖੀਆਂ ਗੱਲਾਂ ਉਸ ਨੂੰ ਕਹੇ ਬਾਜੋ ਰਹਿ ਨਾ ਸਕਿਆ। ਵੀਰ ਭਗਤ ਸਿੰਘ ਜੀ, ਆਪ ਦੇ ਪਿਆਰ ਤੋਂ ਮੈਂ ਬਿਲਹਾਰ ਹਾਂ ਅਤੇ ਆਪ ਦੀ ਦੇਸ਼ ਭਗਤੀ ਵਾਲੀ ਉਪਕਾਰ ਸਪਿਰਿਟ ਤੋਂ ਵੀ ਬਲ ਬਲ ਜਾਂਦਾ ਹਾਂ। ਪਰ ਵੀਰ ਜੀ, ਉਪਕਾਰ ਕਮਾਵਣ ਲਈ ਤਾਂ ਸਾਡੇ ਸਲਾਹਕਾਰਾਂ ਨੇ ਤੁਹਾਨੂੰ ਅੱਛੀ ਸਲਾਹ ਨਹੀਂ ਦਿੱਤੀ। ਤੁਸੀਂ ਤਨਕ ਮਾਤਰ ਤੁਨਕਾ ਹੀ ਭਾਲਦੇ ਸੀ, ਬੜੀ ਛੇਤੀ ਉਹਨਾਂ ਦੀ ਇਸ ਕੁਟੰਗੀ ਸਲਾਹ ਦੇ ਅਧੀਨ ਹੋ ਗਏ। ਇਸ ਜ਼ਮਾਨਾ ਜਿਸ ਸਮੇਂ ਕਿ ਤੁਸੀਂ ਉੱਠੇ ਹੋ ਬੜੀ ਜਾਗਰਤ ਦਾ ਹੈ, ਸਾਰਾ ਦੇਸ਼ ਹੀ ਜਾਗ ਰਿਹਾ ਹੈ। ਇਸ ਵੇਲੇ ਤਾਂ ਆਪ ਨਿਸ਼ੰਗ ਆਪਣੇ ਸਿੱਖੀ ਵੇਸ ਵਿੱਚ ਹੀ ਜੋ ਚਾਹੇ ਸੋ ਉਪਕਾਰ ਕਮਾ ਸਕਦੇ ਸੀ। ਆਪ ਨੂੰ ਪਤਾ ਹੀ ਹੈ ਕਿ ਸਾਡੇ ਜ਼ਮਾਨੇ ਵਿੱਚ 1914-15 ਵਾਲੇ ਸਮੇਂ ਸਾਰੇ ਹਿੰਦੁਸਤਾਨ ਵਿੱਚ ਵਿਰਲੀਆਂ ਵਾਂਝੀਆਂ ਰੂਹਾਂ ਹੀ ਜਾਗੀਆਂ ਸਨ। ਖਾਸ ਕਰਕੇ ਪੰਜਾਬ ਵਿੱਚ ਤਾਂ ਗਿਣਤੀ ਦੇ ਉਂਗਲਾਂ 'ਤੇ ਗਿਣ ਜੋਗੇ ਸਿੱਖ ਹੀ ਸਨ ਜਿਨ੍ਹਾਂ ਨੇ ਕਿ ਦੇਸ਼ ਭਗਤੀ ਦਾ ਬੀੜਾ ਚੁੱਕਿਆ ਅਤੇ ਉਸ ਵੇਲੇ ਬਾਹਰ ਦੇਸ਼ ਕਨੇਡਾ ਅਮੈਰੀਕਾ ਤੋਂ ਆਏ ਦੇਸ਼ ਭਗਤਾਂ ਦਾ ਪੰਜਾਬ ਵਿੱਚ ਬੱਚਾ ਬੱਚਾ ਮੁਖਾਲਪ ਬਣਿਆ ਫਿਰਦਾ ਸੀ। ਮੈਂ ਆਪ ਨੂੰ ਵੰਨਗੀ ਮਾਤਰ ਉਸ ਵਕਤ ਦੇ ਆਪਣੇ ਦੇਸ਼ ਭਗਤ ਭਰਾਵਾਂ ਦੀ ਇੱਕੋ ਹੀ ਮਿਸਾਲ ਪੇਸ਼ ਕਰਦਾ ਹਾਂ। ਭਾਈ ਨਿਧਾਨ ਸਿੰਘ ਜੀ ਚੁੱਗੇ ਵਾਲੇ ਇੱਕ ਬੜੇ ਉੱਘੇ ਦੇਸ਼ ਭਗਤ ਹਨ। ਇਹ ਬਾਹਰੋਂ ਟਾਪੂਆਂ ਵਿੱਚੋਂ ਸੈਕੜੇ ਹੀ ਰੂਹਾਂ ਨੂੰ ਦੇਸ਼ ਕੁਰਬਾਨੀ ਹੱਥ ਪ੍ਰੇਰ ਕੇ ਲਿਆਏ ਅਤੇ ਹਜ਼ਾਰਾਂ ਰੁਪਏ ਆਪਣੇ ਪੱਲਿਓਂ ਖਰਚ ਕਰਕੇ ਨਿਸ਼ਾਵਰ ਕਰ ਦਿੱਤੇ। ਫਿਰ ਕੋਈ ਗੁੱਜੇ ਛਿਪੇ ਨਹੀਂ ਆਏ, ਜਹਾਜ਼ਾਂ ਵਿੱਚ ਪ੍ਰਗਟ ਤੌਰ ਪਰ ਆਏ, ਪਰ ਹਿੰਦੁਸਤਾਨ ਵਿੱਚ ਆਉਂਦਿਆਂ ਹੀ ਉਹਨਾਂ ਨੂੰ ਫੋਹਣ ਦਾ ਜਾਲ ਵਿਛ ਗਿਆ। ਪਰ ਉਹ ਅਤੇ ਉਸ ਦੇ ਕਈ ਦਰਜਨ ਦੇਸ਼ ਭਗਤ ਸਾਥੀ ਸਹੀ ਸਲਾਮਤ ਹਿੰਦੁਸਤਾਨ ਵਿੱਚ ਪੁੱਜਣ ਵਿੱਚ ਕਾਮਯਾਬ ਹੋਏ, ਪਕੜ ਜਕੜ ਤੋਂ ਉੱਕੇ ਹੀ ਅਸ਼ੋ ਰਹੇ, ਪੰਜਾਬ ਵਿੱਚ ਆ ਗੱਜੇ। ਜੋ ਜੋ ਕਾਰਨਾਮੇ ਇਹਨਾਂ ਨੇ ਪੰਜਾਬ ਆ ਕੇ ਕਰ ਦਿਖਾਏ, ਆਪ ਉਹਨਾਂ ਤੋਂ ਭਲੀ ਪ੍ਰਕਾਰ ਵਾਕਫ ਹੀ ਹੋ। ਉਹਨਾਂ ਦੇ ਵਾਰੰਟ ਨਿਕਲੇ ਹੋਏ ਸਨ, ਹੁਲੀਏ ਛਪੇ ਹੋਏ ਸਨ, ਉਹਨਾਂ ਦੀ ਗ੍ਰਿਫਤਾਰੀ ਦੇ ਇਨਾਮ ਮੁਸ਼ਤਿਹਰ ਹੋ ਚੁੱਕੇ ਸਨ। ਸਾਰੇ ਜ਼ਮਾਨੇ ਦੀ ਹਵਾ ਉਹਨਾਂ ਦੇ ਉਲਟ ਸੀ, ਚਾਰ ਚੌਫੇਰੇ ਉਹਨਾਂ ਦੀ ਪਕੜ ਧੱਕੜ ਦੀ ਦੌੜ ਭੱਜ ਹੋ ਰਹੀ ਸੀ। ਉਸ ਦੌੜ ਭੱਜ ਵਿੱਚ ਉਹ ਨਿਰਪੈ ਨੇ ਧੜਕ ਫਿਰਦੇ ਰਹੇ। 19 ਦਿਨੀ ਦੇਸ਼ ਉਪਕਾਰ ਦੀ ਘਾਲਣਾ ਦਾ ਦਾਰੋਮਦਾਰ ਦੇਸ਼ ਭਗਤ ਤਬਕੇ ਵਿੱਚ ਬਹੁਤ ਸਾਰਾ ਭਾਈ ਨਿਧਾਨ ਸਿੰਘ ਜੀ ਦੀ ਹਸਤੀ ਉੱਪਰ ਹੀ ਮੁਨਸਰ ਸੀ। ਨਿਰਭੈਤਾ ਵਿੱਚ ਤਾਂ ਵੀਰ ਕਰਤਾਰ ਸਿੰਘ ਸਰਾਭਾ ਵੀ ਆਪਣੀ ਮਿਸਾਲ ਆਪ ਹੀ ਸੀ। ਉਸ ਦੇ ਦਿਲ ਵਿੱਚ ਇੱਕ ਦਿਨ ਇਹ ਖਿਆਲ ਆਇਆ ਅਤੇ ਕੁਸੰਗ ਦੇ ਅਸਰ ਕਰਕੇ ਆਇਆ ਕਿ ਕਿਤੇ ਭਾਈ ਨਿਧਾਨ ਸਿੰਘ ਅਜਾਈ ਫੜੇ ਹੀ ਨਾ ਜਾਣ। ਉਹਨਾਂ ਤੋਂ ਦੇਸ਼ ਭਗਤਾਂ ਨੇ ਬਹੁਤ ਕੰਮ ਲੈਣਾ ਹੈ, ਸੋ ਉਹਨਾਂ ਨੂੰ ਚਿਰੰਕਾਲ ਕਾਮਯਾਬ ਰੱਖਣ ਲਈ ਰਾਜਨੀਤੀ ਭਾਸ਼ਣੀ ਕਮਜ਼ੋਰੀ ਦੇ ਪਰਾਇਣ ਹੋ ਕੇ ਵੀਰ ਕਰਤਾਰ ਸਿੰਘ ਨੇ ਭਾਈ ਨਿਧਾਨ ਸਿੰਘ ਨੂੰ ਇਹ ਸਲਾਹ ਦਿੱਤੀ ਕਿ ਆਪ ਆਪਣੇ ਦਾੜੇ ਨੂੰ ਬਸਮਾ ਲਗਾ ਲਓ ਤਾਂ ਕਿ ਹੁਲੀਏ ਦੇ ਨਿਸ਼ਾਨ ਗਲਤ ਹੋ ਜਾਣ ਅਤੇ ਕੋਈ ਪਛਾਣ ਨਾ ਸਕੇ। ਭਾਈ ਨਿਧਾਨ ਸਿੰਘ ਨੇ ਬੜੀ ਵੀਰਤਾ ਨਾਲ ਉੱਤਰ ਦਿੱਤਾ ਕਿ ਮੈਂ ਮੂੰਹ ਕਾਲਾ ਕਰਕੇ ਚਮਕਦੇ ਹੀਰਿਆਂ ਉੱਤੇ ਗੋਹੇ ਦਾ ਫਰੋਲਾ ਫੇਰ ਕੇ ਆਪਣੀ ਵੀਰਤਾ ਨੂੰ ਕਲੰਕਿਤ ਨਹੀਂ ਕਰਨਾ ਚਾਹੁੰਦਾ। ਮੈਥੋਂ ਜੋ ਕੁਛ ਕੰਮ ਲੈਣਾ ਹੈ ਇਸੇ ਵੇਸ ਵਿੱਚ ਲਵੋ ਅਤੇ ਮੇਰੇ ਅੰਦਰ ਕੈਰਤਾ ਮਤ ਪੈਦਾ ਕਰੋ। ਉਹਨਾਂ ਨੂੰ ਬਹੁਤ ਗਰਾਉਣਾ ਚਾਹਿਆ ਪਰ ਉਹ ਆਪਣੇ ਨਿਸ਼ਚੇ ਵਿੱਚ ਅਚੱਲ ਅਤੇ ਅਟਲ ਰਹੇ। ਇਹ ਸੱਜਣ ਨੇ 30-30, 40-40 ਕੋਹ ਦਾ ਪੰਧ 100 ਦਿਹਾੜੀ ਵਿੱਚ ਕੀਤਾ ਅਤੇ ਪੁਲਿਸ ਦੇ ਪਹਿਰਿਆਂ ਦੇ ਕੋਲ ਦੀ ਨਿਧੜਕ ਹੋ ਕੇ ਲੰਘ ਜਾਂਦਾ ਰਿਹਾ ਅਤੇ ਕੰਮ ਇਤਨੇ ਭਾਰੀ ਭਾਰੀ ਵਿਸ਼ੇਸ਼ਤਾ ਵਾਲੇ ਕੀਤੇ ਜਿਸ ਦੇ ਮੁਕਾਬਲੇ ਤੁਹਾਡਾ ਚਿਤਵਿਆ ਕੰਮ ਤਾਂ ਪਾਸੰਗ ਮਾਤਰ ਸੀ। ਪਰ ਉਹਨਾਂ ਨੇ ਚਿੱਟੇ ਦਾੜੇ ਨੂੰ ਕਾਲਾ ਕਰਨਾ ਵੀ ਮਨਜ਼ੂਰ ਨਹੀਂ ਕੀਤਾ ਸੀ, ਤੁਸਾਂ ਦਾੜਾ 'ਤੇ ਕੇਸ ਵੀ ਕਤਲ ਕਰਾ ਦਿੱਤੇ। ਭਗਤ ਸਿੰਘ, ਦਰਅਸਲ ਸਾਂਡਰਸ ਦਾ ਕਾਤਲ ਮੈਂ ਨਹੀਂ, ਮੇਰੇ ਉੱਪਰ ਇਲਜ਼ਾਮ ਲੱਗਾ। ਮੈਂ ਜਦ ਤੱਕ ਮੌਕੇ ਨੂੰ ਹੱਥੋਂ ਕਿਉਂ ਗਵਾਵਾਂ ਅਤੇ ਸਾਰਾ ਇਲਜ਼ਾਮ ਆਪਣੇ ਉੱਪਰ ਲੈ ਲਿਆ। ਲਾਭ ਇਹ ਹੋਇਆ ਕਿ ਕ੍ਰੈਡਿਟ ਸਾਰਾ ਮੈਨੂੰ ਮਿਲ ਗਿਆ, ਉਂਝ ਵੀ ਮੈਨੂੰ ਬਚਣ ਦੀ ਕੋਈ ਆਸ ਨਹੀਂ ਸੀ। ਮੈਂ ਫੋਕੇ ਕ੍ਰੈਡਿਟ ਮਿਲਣ ਦੀ ਫੋਕੀ ਖੁਸ਼ੀ ਦਾ ਹਾਸਲ ਕਰਨਾ ਸੱਚੇ ਦੇਸ਼ ਭਗਤ ਦਾ ਆਦਰਸ਼ ਨਹੀਂ ਹੋਣਾ ਚਾਹੀਦਾ। ਦੁਨੀਆ ਦੀ 4 ਦਿਨ ਦੀ ਵਾਹ ਵਾਹ ਦੀ ਖੁਮਾਰੀ ਵਿੱਚ ਆਪ ਨੂੰ ਆਪਣੇ ਸੱਚੇ ਆਦਰਸ਼ ਤੋਂ ਗਿਰਨ ਦਾ ਅਹਿਸਾਸ ਵੀ ਨਾ ਰਿਹਾ ਅਤੇ ਨਾ ਹੀ ਆਪਣੇ ਅਸਲੀ ਨਿਸ਼ਾਨੇ ਤੋਂ ਖੁੰਝਣ ਦਾ ਪਛਤਾਵਾ ਹੀ ਲੱਗਾ। ਇੱਕ ਅਖਬਾਰੀ ਵਡਿਆਈ ਦਾ ਸ਼ੁਣਾ ਹੀ ਪੱਲੇ ਰਹਿ ਗਿਆ। ਗੁਰੂ ਦੀ ਮੋਹਰ ਸਾਬਤ ਸੂਰਤ ਐਵੇਂ ਭੰਗ ਦੇ ਪਹਾੜੇ ਹੀ ਝੂਠੇ ਬਫਣ ਵਫਾਓ ਦੇ ਲਾਲਚ ਵਿੱਚ ਗਵਾ ਲਈ। ਭਲਾ ਜੇ ਗਲਤੀ ਹੋ ਗਈ ਸੀ ਤਾਂ ਉਸ ਦੀ ਤਲਾਫੀ ਹੋਣੀ ਤਾਂ ਹੋਣੀ ਚਾਹੀਦੀ ਸੀ, ਫਿਰ ਮੁੜ ਕੇਸ ਰੱਖ ਲੈਣੇ ਸੀ। ਮੁੜ ਕੇ ਕਿਉਂ ਨਾ ਰੱਖੇ? ਭਗਤ ਸਿੰਘ, ਕੇਸ ਤਾਂ ਮੈਂ ਰੱਖ ਲੈਂਦਾ ਪਰ ਐਸਾ ਕਰਨ ਵਿੱਚ ਮੈਨੂੰ ਆਪਣੇ ਸਾਥੀ ਦੱਤ ਭਟਕੇਸ਼ਵਰ ਦੱਤ ਦੀ ਹਮਦਰਦੀ ਅਤੇ ਸਾਥੀ ਪੁਣੇ ਵਾਲੀ ਆਪਣੱਤ ਪ੍ਰਾਪਤ ਨਾ ਹੁੰਦੀ। ਦੂਜੀ, ਮੈਨੂੰ ਐਡੀ ਸ਼ੋਹਰਤ ਹਾਸਲ ਨਾ ਹੁੰਦੀ ਜਿੱਡੀ ਕਿ ਅੱਜ ਅਖਬਾਰੀ ਦੁਨੀਆਂ ਵਿੱਚ ਹੋ ਰਹੀ ਹੈ। ਮੈਂ ਸੱਚ ਕਹਿੰਦਾ ਹਾਂ ਕਿ ਮੇਰੀ ਕੁਰਬਾਨੀ 1914-15 ਵਾਲੇ ਦੇਸ਼ ਭਗਤਾਂ ਦੀ ਕੁਰਬਾਨੀ ਦੇ ਮੁਕਾਬਲੇ ਐਵੇਂ ਤੁਛ ਮਾਤਰ ਹੈ, ਪਰ ਇੰਨੀਆਂ ਕੁਰਬਾਨੀਆਂ ਕਰਨ ਪਰ ਵੀ ਇਹਨਾਂ 1914-15 ਵਾਲਿਆਂ ਨੂੰ ਵੀ ਉਸ ਵਕਤ ਦੀ ਅਖਬਾਰੀ ਦੁਨੀਆਂ ਵਿੱਚ ਐਡਾ ਮਾਣ ਨਾ ਮਿਲਿਆ, ਕਿਉਂਕਿ ਸਿੱਖ ਅਖਬਾਰਾਂ ਦੀ ਅੱਬਲ ਤਾਂ ਇਸ਼ਾਇਤ ਹੀ ਕੁਛ ਨਹੀਂ, ਜੇ ਹੈ ਤਾਂ ਉਹ ਉਸ ਸਮੇਂ ਆਪ ਸੱਜਣਾਂ ਦੀ ਕੁਰਬਾਨੀ ਬਾਰੇ ਪਬਲਿਕ ਵਿੱਚ ਕੁਛ ਰੋਸ਼ਨੀ ਨਾ ਪਾ ਸਕੇ, ਕਿਉਂਕਿ ਉਹਨਾਂ ਦੀ ਡਰੂ ਪਾਲਸੀ ਉਹਨਾਂ ਨੂੰ ਦਬਕਾਈ ਰੱਖਦੀ ਸੀ। ਇਹ ਅਨਮਤੀ ਅਖਬਾਰਾਂ ਦੀ ਬਦੌਲਤ ਹੀ ਮੇਰੇ ਨਾਮ ਨੂੰ ਇੰਨੀ ਸ਼ੋਹਰਤ ਮਿਲੀ ਹੈ। ਮੈਂ ਸੱਚ ਕਹਿੰਦਾ ਹਾਂ ਕਿ ਜੇ ਮੈਂ ਸਿੱਖ ਸਮਝਿਆ ਜਾਂਦਾ ਅਤੇ ਮੇਰੇ ਸਿਰ ਮੂੰਹ ਉੱਤੇ ਕੇਸ ਦਾੜੀ ਵਾਲੀ ਸਿੱਖ ਹੋਣ ਦੀ ਨਿਸ਼ਾਨੀ ਹੁੰਦੀ ਤਾਂ ਇਹ ਅਨਮਤੀ ਅਖਬਾਰ ਮੇਰੀ ਸ਼ੋਭਾ ਵਡਾਈ ਵਿੱਚ ਇੱਕ ਲਫ਼ਜ਼ ਵੀ ਨਾ ਲਿਖਦੇ, ਜੈਸਾ ਕਿ ਆਪ ਸਾਹਿਬਾਨ ਦੀ ਬਾਬਤ ਇਹਨਾਂ ਕੁਝ ਨਹੀਂ ਲਿਖਿਆ। ਸਿੱਖ ਅਖਬਾਰਾਂ ਵਿੱਚੋਂ ਵੀ ਉਸ ਵਕਤ ਮਾੜਾ ਮੋਟਾ ਜੋ ਕੁਝ ਲਿਖਿਆ ਸੋ ਉਰਦੂ ਦੇ ਖਾਲਸਾ ਅਖਬਾਰ ਲਾਹੌਰ ਨੇ ਹੀ ਲਿਖਿਆ, ਉਹ ਵੀ ਮਹਿਦੂਦ ਸ਼ਕਲ ਵਿੱਚ। ਮੈਨੂੰ ਇਹ ਪਤਾ ਸੀ ਕਿ ਹਿੰਦੂ ਅਖਬਾਰ ਸਿੱਖ ਦੇਸ਼ ਭਗਤਾਂ ਦੀ ਵਡਾਈ ਲਿਖਣੋਂ ਖੁਣ ਸਿਖਾਉਂਦੇ ਹਨ ਅਤੇ ਇਹਨਾਂ ਨੂੰ ਉਹਨਾਂ ਦੀ ਵਡਿਆਈ ਪਾਉਂਦੀ ਨਹੀਂ। ਜੇ ਮੈਂ ਵੀ ਕੇਸ ਮੁੜ ਰੱਖ ਲੈਂਦਾ ਤਾਂ ਮੈਨੂੰ ਵਿਡਿਆਉਣਾ ਕਿਨ ਸੀ ਛੁਟਿਆਉਂਦੇ ਹੀ, ਇਸ ਕਰਕੇ ਮੈਂ ਕੇਸ ਮੁੜ ਰੱਖਣੋਂ ਹੋਰ ਕੇ ਸੜਵੱਟ ਛੱਡੀ। ਮੈਂ ਪਿਆਰੇ ਭਗਤ ਸਿੰਘ ਜੀ, ਆਪ ਦੀ ਦੇਸ਼ ਭਗਤੀ ਦਾ ਆਦਰਸ਼ ਬੜਾ ਹੀ ਨੀਵਾਂ ਅਤੇ ਹੁਸ਼ ਹੈ। ਸ਼ੋਹਰਤ ਵਡਿਆਈ ਦੀ ਖਾਤਰ ਦੇਸ਼ ਭਗਤ ਦੀਆਂ ਉਪਕਾਰ ਕਮਾਈਆਂ ਦੇ ਅਡੰਬਰ ਰਚਣੇ ਵਿਅਰਥੇ ਅਤੇ ਐਵੇਂ ਤਿਫਲ ਸ਼ੋਹਰੀਆਂ ਬਾਅਦ ਵਫਾਈਆਂ ਹਨ। 1914-15 ਵਾਲੇ ਦੇਸ਼ ਭਗਤਾਂ ਜੋ ਕੁਝ ਕੀਤਾ ਕਮਾਇਆ ਕੇਵਲ ਦੇਸ਼ ਸੇਵਾ ਨੂੰ ਮੁੱਖ ਰੱਖ ਕੇ ਕੀਤਾ ਅਤੇ ਨਿਸ਼ਕਾਮ ਦੇਸ਼ ਭਗਤੀ ਕਮਾਈ। ਸ਼ੋਹਰਤ ਵਡਿਆਈ ਦਾ ਸੁਪਨਾ ਸਾਰਖਾ ਵੀ ਖਿਆਲ ਗੁਮਾਨ ਉਹਨਾਂ ਦੇ ਨੇੜੇ ਨਹੀਂ ਆਇਆ ਸੀ। ਸ਼ੋਹਰਤ ਦਾ ਪਿਆਰ ਦੇਸ਼ ਭਗਤਾਂ ਦੀ ਦੇਸ਼ ਭਗਤੀ ਨੂੰ ਕਲੰਕਿਤ ਕਰਨ ਵਾਲਾ ਹੈ। ਕੁਸੰਗ ਦੇ ਫੇਰ ਵਿੱਚ ਆਪ ਨੂੰ ਹੋਸ਼ ਖਿਆਲ ਮਾਣ ਵਡਿਆਈ ਦੇ ਚਿੰਬੜੇ ਰਹੇ। ਅਖਬਾਰੀ ਮਾਣ ਵਡਿਆਈਆਂ ਅਤੇ ਸ਼ੋਹਰਤਾਂ ਸਭ ਵਾਧੂ ਹੀ ਹਨ, ਇਹਨਾਂ ਦੇ ਸੋਹਲੇ ਅਤੇ ਇਹਨਾਂ ਸੋਹਲਿਆਂ ਦੇ ਸੁਣ ਚਾਹਵਾਨਾਂ ਪਰ ਇਹ ਗੁਰਬਾਗ ਘਟਦਾ ਹੈ। ਕੁਲਹਾ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਬਾਵਈ ਤਿੱਕਲ ਬੰਨੇ ਛੱਜ। ਇਹ ਗੱਲਾਂ ਸੁਣ ਕੇ ਭਗਤ ਸਿੰਘ ਬੜਾ ਹੀ ਮੁਤਾਸਰ ਹੋਇਆ ਅਤੇ ਕਹਿ ਉੱਠਿਆ, ਸੱਚਮੁੱਚ ਗੁਰੂ ਘਰ ਦਾ ਅਤੇ ਗੁਰੂ ਕੇ ਸਿੱਖਾਂ ਦਾ ਆਦਰਸ਼ ਬੜਾ ਉੱਚਾ ਹੈ। ਆਮ ਦੁਨੀਆ ਫੋਕੀਆਂ ਵਡਿਆਈਆਂ ਦੇ ਬਹਿਣਾ ਵਿੱਚ ਹੀ ਰੁੜੀ ਪਈ ਹੈ, ਮੈਨੂੰ ਵੀ ਦੁਨੀ ਵਜਾਦੀ ਵੱਜਦੀ ਦੇ ਨਾਲ ਹੀ ਇਸ ਤਾੜੇ ਵੱਜਣਾ ਪੈ ਗਿਆ। ਪਰ ਅੱਜ ਪ੍ਰਤੀਤ ਹੋਇਆ ਕਿ ਇਹ ਸਭ ਹੈਂਕੜਬਾਜ਼ੀਆਂ ਦੇ ਨਮੈਸ਼ੀ ਮੁਜ਼ਾਰੇ ਹੀ ਹਨ। ਮੇਰੀ ਬੜੀ ਹੀ ਖੁਸ਼ਕਿਸਮਤੀ ਹੁੰਦੀ ਜੇਕਰ ਆਪ ਜੈਸੇ ਸੱਜਣਾਂ ਦੀ ਸੰਗਤ 2-4 ਮਹੀਨੇ ਰਹਿੰਦੀ। ਜੇ 2-4 ਮਹੀਨੇ ਹੀ ਮੈਨੂੰ ਆਪ ਦੀ ਸੰਗਤ ਵਿੱਚ ਰਹਿਣ ਦਾ ਮੌਕਾ ਮਿਲਦਾ ਤਦ ਮੈਨੂੰ ਬਹੁਤ ਲਾਭ ਪਹੁੰਚਦਾ ਅਤੇ ਮੇਰਾ ਕੁਝ ਸੌਰ ਜਾਂਦਾ, ਮੇਰੀਆਂ ਉਣਤਾਈਆਂ ਦੂਰ ਹੋ ਜਾਂਦੀਆਂ। ਹੁਣ ਮੈਨੂੰ ਹੁਕਮ ਕਰੋ, ਆਪ ਦਾ ਹੁਕਮ ਇਸ਼ਾਰਾ ਇਹ ਹੈ ਕਿ ਮੈਂ ਫਿਰ ਕੇਸਾਧਾਰੀ ਹੋ ਜਾਵਾਂ। ਸੱਚਮੁੱਚ ਮੈਂ ਬਹੁਤ ਬੁਰਾ ਕੀਤਾ ਜੋ ਮੈਂ ਆਪਣੇ ਖਾਨਦਾਨ ਦੀ ਪੁਸ਼ਤ ਦਵਾ ਪੁਸ਼ਤ ਚੱਲੀ ਆ ਰਹੀ ਕੇਸ ਰੱਖਣ ਦੀ ਰਵਾਇਤ ਦੇ ਉਲਟ ਗੁਰੂ ਕੀ ਮੋਹਰ ਦੀ ਬੇਅਦਬੀ ਕੀਤੀ। ਪਰ ਮੈਂ ਆਪ ਪਾਸੋਂ ਇੱਕ ਹੋਰ ਗੱਲ ਛੁਪਾਉਣੀ ਵੀ ਪਾਪ ਸਮਝਦਾ ਹਾਂ, ਉਹ ਇਹ ਕਿ ਚਾਹੇ ਸਾਡੇ ਖਾਨਦਾਨ ਵਿੱਚ ਪਿਤਾ ਪੁਰਖੀ ਕੇਸ ਰੱਖਣ ਦੀ ਰੀਤ ਚੱਲੀ ਆਈ ਹੈ ਅਤੇ ਮੇਰੇ ਉਸ ਖਾਨਦਾਨੀ ਰਵਾਇਤ ਰੀਤ ਕਰਕੇ ਕੇਸ ਰੱਖੇ ਹੋਏ ਸਨ, ਮੈਂ ਆਪਣੇ ਆਪ ਨੂੰ ਸਿੱਖ ਸਦਵਾਉਣਾ ਵੀ ਫਖਰ ਸਮਝਦਾ ਹਾਂ, ਪਰ ਵਾਸਤਵ ਵਿੱਚ ਗੱਲ ਇਹ ਹੈ ਕਿ ਮੇਰਾ ਦਿਲ ਸਿੱਖ ਨਹੀਂ। ਅਤੇ ਮੈਨੂੰ ਮਾਫ਼ ਕਰੋਗੇ ਜੇ ਮੈਂ ਸਾਫ਼ ਲਫ਼ਜ਼ਾਂ ਵਿੱਚ ਆਪਣੇ ਦਿਲ ਨੂੰ ਖੋਲ੍ਹ ਦੇਵਾਂ ਅਤੇ ਕਹਿ ਦੇਵਾਂ ਕਿ ਮੈਂ ਨਾਸਤਕ ਹਾਂ, ਰੱਬ ਨੂੰ ਨਹੀਂ ਮੰਨਦਾ ਅਤੇ ਮੇਰੀ ਸਾਰੀ ਮੰਡਲੀ ਵੀ ਇਸ ਗੱਲ ਨੂੰ ਜਾਣਦੀ ਹੈ, ਪਰ ਆਪ ਦਾ ਹੁਕਮ ਮੰਨਣ ਵਿੱਚ ਮੈਨੂੰ ਕੋਈ ਉਜ਼ਰ ਨਹੀਂ। ਆਪ ਹੁਕਮ ਦਿਓ ਤਾਂ ਮੈਂ ਕੇਸ ਰੱਖ ਲਵਾਂ। ਕਾਸ਼ ਮੈਂ ਆਪ ਦੀ ਸੰਗਤ ਵਿੱਚ ਕੁਝ ਅਰਸਾ ਨੇੜੇ ਹੋ ਕੇ ਰਹਿੰਦਾ ਤਾਂ ਮੇਰੇ ਨਾਸਤਿਕਤਾ ਵਾਲੇ ਖਿਆਲ ਵੀ ਪਲਟ ਜਾਂਦੇ। ਮੈਂ ਬੜਾ ਖੁਸ਼ ਹੋਇਆ ਕਿ ਆਪ ਨੇ ਸੱਚੇ ਸੱਚ ਆਪਣੇ ਦਿਲ ਦੀ ਵਿਥਿਆ ਸੁਣਾ ਦਿੱਤੀ ਹੈ ਅਤੇ ਕੋਈ ਲੁਕੋ ਨਹੀਂ ਰੱਖਿਆ। ਨਾਸਤਿਕਤਾ ਵਾਲੀ ਦਸ਼ਾ ਵਿੱਚ ਹੁੰਦਿਆਂ ਆਪ ਤੋਂ ਕੇਸ ਰਖਾਉਣ ਦਾ ਰੰਚਕ ਲਾਭ ਨਹੀਂ, ਨਾ ਹੀ ਸਾਨੂੰ ਕੋਈ ਫਖਰ ਹੈ। ਮੈਨੂੰ ਹੁਣ ਤਾਂ ਸਾਨੂੰ ਕੇਸ ਰਖਾਉਣ ਦਾ ਕੋਈ ਚਾਅ ਨਹੀਂ ਅਤੇ ਨਾ ਹੀ ਨਾ ਰੱਖਣ ਦਾ ਅਫਸੋਸ ਹੈ। ਅਰਮਾਨ ਤਾਂ ਇਹ ਹੈ ਕਿ ਤੁਸੀਂ ਆਸਤਿਕ ਨਿਸ਼ਚੇ ਵਿੱਚ ਹੁੰਦੇ ਹੋਏ ਲੇਖੇ ਲੱਗਦੇ, ਤੁਸੀਂ ਫਾਂਸੀ ਜ਼ਰੂਰ ਚੜ੍ਹਨਾ ਹੈ। ਫਾਂਸੀ ਚੜ੍ਹਨ ਤੋਂ ਪਹਿਲਾਂ ਜੇ ਤੁਹਾਡੀ ਨਾਸਤਿਕਤਾ ਦੂਰ ਹੋ ਜਾਂਦੀ ਤਾਂ ਬੜੀ ਚੰਗੀ ਗੱਲ ਹੁੰਦੀ। ਚਾਹੇ ਤੂੰ ਰੱਬ ਨੂੰ ਨਹੀਂ ਮੰਨਦਾ ਪਰ ਇੱਕ ਗੱਲ ਯਾਦ ਰੱਖ, ਉਸ ਉੱਪਰ ਆਪਣਾ ਨਿਸ਼ਚਾ ਕਾਇਮ ਕਰ ਅਤੇ ਇਹ ਗੱਲ ਹਿਰਦੇ ਉੱਪਰ ਉੱਕਰ ਲੈ ਕਿ ਤੈਂ ਮਰਨਾ ਨਹੀਂ, ਮੁੜ ਕੇ ਫਿਰ ਆਉਣਾ ਹੈ। ਆਤਮਾ ਅਜ਼ਰ ਅਮਰ ਹੈ, ਇਸਨੇ ਮੁੱਕ ਨਹੀਂ ਜਾਣਾ, ਇਸਨੇ ਬਾਰ ਬਾਰ ਆਉਣਾ ਹੈ। ਬਸ ਤੂੰ ਇਹ ਗੱਲ ਪੱਥਰ 'ਤੇ ਲਕੀਰ ਸਮਝ ਕਿ ਤੈਂ ਮੁੱਕਣਾ ਨਹੀਂ, ਫਿਰ ਆਉਣਾ ਹੈ। ਮਨੁੱਖ ਜਾਮੇ ਵਿੱਚ ਆਉਣਾ ਹੈ, ਜਰਾ ਅੰਦਰ ਝਾਤੀ ਮਾਰ ਕੇ ਤੂੰ ਕੀ ਹੈ, ਆਤਮਾ ਹੈ ਕਿ ਮ੍ਰਿਤਕ ਮੜਾ ਸਰੀਰ। ਕੀ ਇਹ ਬੋਲਣਹਾਰ, ਸਮਝਣ ਸੋਚਣਹਾਰ, ਉਪਕਾਰ ਚਿਤਵਨਹਾਰ, ਉੱਚੀਆਂ ਕਰਨੀਆਂ ਲੋਚਨਹਾਰ, ਜੋ ਕੁਛ ਤੂੰ ਹੈ ਇਹ ਤੇਰਾ ਹੱਡ ਚਮ ਮਾਸ ਰਕਤ ਦੇ ਮੜੇ ਸਰੀਰ ਨਾਲ ਹੀ ਮੁੱਕ ਠੁੱਕ ਜਾਏਗਾ? ਕਦੇ ਨਹੀਂ, ਤੈਂ ਨਹੀਂ ਹਾਲੇ ਮੁੱਕਣਾ, ਨਾ ਕਦੇ ਮਰਨਾ ਹੈ। ਇਹ ਉੱਪਰਲੇ ਬਚਨ ਐਸੇ ਵਜਦ ਅਤੇ ਚੜ੍ਹਦੀ ਕਲਾ ਦੇ ਰੰਗਾਂ ਵਿੱਚ ਉਚਰੇ ਗਏ ਉਚਾਰਨ ਹਾਰੇ ਨੇ ਉਚਰਾਏ ਕਿ ਭਗਤ ਸਿੰਘ ਇਹਨਾਂ ਬਚਨਾਂ ਨੂੰ ਸੁਣ ਕੇ ਕਈ ਮਿੰਟਾਂ ਤਾਈਂ ਦੰਬ ਖੁਦ ਰਿਹਾ। ਉਸ ਦੀ ਨੀਵੀਂ ਹੇਠ ਨੂੰ ਪੈ ਗਈ। ਬੇਹਿੱਸੋ ਹਰਕਤ ਜਿਹਾ ਹੋ ਗਿਆ। ਕਈ ਮਿੰਟ ਕੁਛ ਬੋਲਿਆ ਹੀ ਨਹੀਂ। ਮੈਂ ਹੱਥ ਨਾਲ ਹਲੂਣ ਕੇ ਸਾਵਧਾਨ ਕੀਤਾ ਤਾਂ ਕੀ ਵੇਖਦਾ ਹਾਂ ਕਿ ਉਸਦੇ ਚਿਹਰੇ ਉੱਤੇ ਹੋਰ ਅਨੋਖੀ ਆਭਾ ਆਈ ਹੋਈ ਹੈ। ਉਹ ਬੇਅਖਤਿਆਰ ਹੋ ਕੇ ਜੰਗਲੇ ਦੇ ਲਾਗੇ ਹੋ ਕੇ ਮੇਰੇ ਵੱਲ ਉੱਲਰਿਆ ਅਤੇ ਜੰਗਲੇ ਵਿੱਚ ਦੀ ਹੱਥ ਕੱਢ ਕੇ ਹੱਥ ਭਲਮਾਏ ਜਿਵੇਂ ਪੈਰਾਂ ਨੂੰ ਫੜੀਦਾ ਹੈ। ਮੈਂ ਉਸਦੇ ਹੱਥ ਫੜ ਲਏ ਅਤੇ ਕਿਹਾ, ਚਰਨ ਕੇਵਲ ਗੁਰੂ ਦੇ ਹੀ ਪਰਸੀ ਦੇ ਹਨ। ਉਸ ਨੂੰ ਮੈਂ ਉਠਾਇਆ। ਉੱਠ ਕੇ ਜਦੋਂ ਸੰਭਲਿਆ ਤਾਂ ਉਸਨੇ ਸਬਿਧ ਸੰਭਾਖਣ ਕੀਤਾ, ਭਾਈ ਸਾਹਿਬ ਆਪ ਦੇ ਬਚਨਾਂ ਨੇ ਤਾਂ ਅਮੋਘ ਬਾਣਾਂ ਵਾਲਾ ਕੰਮ ਕੀਤਾ, ਮੇਰੇ ਕੁਫੜ ਦੇ ਕੜ ਤੋੜ ਦਿੱਤੇ। ਮੇਰੇ ਉੱਤੇ ਇੱਕ ਚੁੰਬਕ ਕਲਾ ਵਾਲਾ ਅਸਰ ਹੋਇਆ। ਮੈਨੂੰ ਇਹ ਮਨ ਵਚਨ ਕਰਮ ਕਰਕੇ ਨਿਸ਼ਚਿਤ ਹੋ ਗਿਆ ਕਿ ਮੈਂ ਮਰਨਾ ਨਹੀਂ। ਮੈਂ ਉਹ ਕੁਛ ਹਾਂ ਜਿਸ ਨੇ ਮੁੱਕ ਨਹੀਂ ਜਾਣਾ, ਫੌਤ ਨਹੀਂ ਹੋ ਜਾਣਾ। ਮੈਂ ਇਹ ਸਰੀਰ ਜਾਮਾ ਛੱਡ ਕੇ ਫਿਰ ਜ਼ਰੂਰ ਆਉਣਾ ਹੈ ਅਤੇ ਫਿਰ ਆਉਣ ਤਾਈਂ ਸਰੀਰ ਛੱਡ ਕੇ ਮੇਰੀ ਆਤਮਾ ਨੇ ਤਦ ਜੀਸਤੀ ਲਹਿਰਾਓ ਵਿੱਚ ਕਾਇਮ ਰਹਿਣਾ ਹੈ। ਮੈਨੂੰ ਹੁਣ ਫਾਂਸੀ ਲੱਗਣ ਵਿੱਚ ਸਰੂਰ ਹਾਸਲ ਹੋਵੇਗਾ। ਮੈਂ ਤਾਂ ਕੇਵਲ ਹੱਠ ਕਰਕੇ ਬਹਾਦਰ ਬਣਿਆ ਹੋਇਆ ਸੀ ਅਤੇ ਮੌਤ ਨੂੰ ਮਾਊ ਸਮਝਦਾ ਸੀ, ਪਰ ਅੰਤਰਗਤੀ ਮੈਨੂੰ ਇਹ ਹਵਾ ਲੱਗਿਆ ਹੋਇਆ ਸੀ, ਮੈਂ ਮਰ ਕੇ ਕੁਛ ਨਹੀਂ ਰਹਿਣਾ। ਮੇਰੀਆਂ ਅੱਖੀਆਂ ਅੱਗੇ ਇਹ ਖਿਆਲ ਕਰਕੇ ਹਨੇਰਾ ਛਾ ਜਾਂਦਾ ਸੀ ਅਤੇ ਬੜੀਆਂ ਟੋਟਾਂ ਪੈਂਦੀਆਂ ਸਨ ਕਿ ਹਾਏ, ਮੈਂ ਮਰ ਕੇ ਕੁਛ ਨਹੀਂ ਰਹਿਣਾ। ਆਪਦੇ ਬਚਨਾਂ ਨੇ ਮੇਰੀ ਅਚਰਜ ਕਾਇਆ ਪਲਟ ਦਿੱਤੀ ਹੈ। ਮੇਰਾ ਅੱਗਾ ਮੇਰੇ ਅੱਗੇ ਰੋਸ਼ਨ ਹੋ ਗਿਆ ਹੈ। ਨਿਸ਼ਤ ਨਾਬੂਦੀ ਖਲਾ ਤੌਖਲਾ ਸਭ ਮਿੱਟ ਗਿਆ ਹੈ। ਮੇਰਾ ਹੌਸਲਾ ਵੱਧ ਗਿਆ ਹੈ। ਮੈਂ ਹੁਣ ਹੌਸਲੇ ਨਾਲ ਮਰਾਂਗਾ। ਮੈਨੂੰ ਆਪ ਦੇ ਜੀਵਨ ਦੀ ਜੀਵਨ ਬੂਟੀ ਦੀ ਅਕਸੀਰ ਦਾ ਅਮਲ ਚੜ ਗਿਆ ਹੈ। ਆਪ ਦੇ ਜੀਵਨ ਨੇ ਇਹ ਗੱਲ ਤਾਂ ਮੇਰੇ ਹਿਰਦੇ ਅੰਦਰ ਪਹਿਲਾਂ ਹੀ ਉੱਕਰ ਦਿੱਤੀ ਹੋਈ ਸੀ ਕਿ ਆਪ ਦੀ ਕਹਿਣੀ ਤਾਂ ਕਰਨੀ ਇੱਕ ਹੈ। ਆਪ ਦਾ ਜੀਵਨ ਭਰੋਸਾ ਮੇਰੇ ਉੱਤੇ ਇਹ ਅਕਸ ਲਿਆਇਆ ਹੈ ਕਿ ਆਪ ਸਹੀ ਗੱਲ ਮੂੰਹੋਂ ਬੋਲਦੇ ਕਹਿੰਦੇ ਹੋ, ਜਿਸ ਗੱਲ ਦਾ ਆਪਣਾ ਪ੍ਰਤੱਖ ਤਜ਼ਰਬਾ ਕੀਤਾ ਹੋਇਆ ਹੁੰਦਾ ਹੈ, ਜਿਸ ਨੂੰ ਕਿ ਆਪਣੇ ਪ੍ਰਤੱਖ ਪੇਖਿਆ ਹੁੰਦਾ ਹੈ। ਸੋ ਮੈਨੂੰ ਨਾ ਸਿਰਫ ਇਹ ਨਿਸ਼ਚਾ ਹੋ ਗਿਆ ਕਿ ਮੈਂ ਨਹੀਂ ਮਰਨਾ ਅਤੇ ਮੈਂ ਸਦਾ ਜੀਵਨਹਾਰੀ ਆਤਮਾ ਹਾਂ, ਬਲਕਿ ਮੈਨੂੰ ਇਹ ਵੀ ਨਿਸ਼ਚਾ ਹੋ ਗਿਆ ਹੈ ਕਿ ਰੱਬ ਵੀ ਹੈ ਅਤੇ ਉਸ ਰੱਬ ਨੂੰ ਆਪ ਨੇ ਆਪਣੀ ਅੱਖੀਂ ਦੇਖਿਆ ਹੈ। ਸੋ ਆਪ ਨੂੰ ਇਸ ਤੋਂ ਅਧਿਕ ਸੱਚੀ ਖੁਸ਼ੀ ਨਹੀਂ ਹੋਵੇਗੀ ਕਿ ਅੱਜ ਤੋਂ ਆਪ ਦਾ ਪਿਆਰਾ ਭਗਤ ਸਿੰਘ ਆਤਮ ਜੀਵਨੀ ਆਸਤਕ ਭਗਤ ਸਿੰਘ ਹੈ ਅਤੇ ਆਸਤਕ ਨਿਸ਼ਚੇ ਨੂੰ ਨਿਸ਼ਚਿਤ ਕਰਦਾ ਹੋਇਆ ਹੀ ਜਾਨ ਦੇਵੇਗਾ। ਅਤੇ ਹੁਣ ਆਪ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅੱਜ ਤੋਂ ਆਪਣਾ ਦਾੜਾ ਕੇਸ ਕਦੇ ਨਹੀਂ ਕਟਾਵਾਂਗਾ ਅਤੇ ਸਿੱਖ ਨਿਸ਼ਚੇ ਵਿੱਚ ਆਤਮ ਔਜੀ ਚੜ੍ਹਾਈ ਕਰਾਂਗਾ। ਹਾਂ, ਸਿੱਖਾਂ ਦੇ ਬੋਲੇ ਵਾਲਾ ਇਹ ਚੜ੍ਹਾਈ ਕਰਨ ਵਾਲਾ ਕੈਸਾ ਸੁੰਦਰ ਅਤੇ ਸੱਚਾ ਅਰਥ ਪ੍ਰਤਿਪਾਦਕ ਹੈ। ਕਿੱਥੇ ਚੜ੍ਹਾਈ ਕਰਨਾ ਅਤੇ ਕਿੱਥੇ ਮਰਨਾ? ਦੇਹ ਨੂੰ ਤਿਆਗ ਕੇ ਮੇਰੀ ਆਤਮਾ ਚੜ੍ਹਾਈ ਕਰੇਗੀ, ਉੱਪਰ ਆਕਾਸ਼ ਨੂੰ ਚੜ੍ਹ ਜਾਏਗੀ, ਮਰੇਗੀ ਮੁੱਕੇਗੀ ਨਹੀਂ, ਮੁੜ ਕੇ ਫਿਰ ਜਾਮਾ ਧਾਰੇਗੀ ਅਤੇ ਦੇਸ਼ ਕੌਮ ਦੇ ਉੱਚੇ ਆਦਰਸ਼ ਕੰਮ ਕਰਾਏਗੀ। ਆਪ ਦੀ ਮੁਲਾਕਾਤ ਦਾ ਸੱਚਾ ਸਿੱਟਾ ਬਹੁਤ ਹੀ ਖੂਬ ਨਿਕਲਿਆ। ਬਸ ਇਤਨੀ ਬਾਤਚੀਤ ਸਮਾਪਤ ਹੋਣ ਪਰ ਅਤੇ ਤੱਤ ਆਦਰਸ਼ੀ ਸਿੱਟਾ ਮੁਲਾਕਾਤਾਂ ਨਿਕਲਣ ਪਰ ਅਸੀਂ ਪਰਸਪਰ ਆਖਰੀ ਫਤਿਹ ਬੁਲਾਈ ਅਤੇ ਵਿਗਸ ਵਿਗਸ ਕੇ ਵਿਛੜੇ।